कर सिफत तुम्हारी आप ले हो प्रभ कथा सुधारी तेरे कवन कवन गुण कह कह गावा तेरे कवन कवन गुण कह कह गावा तू साहेब गुणे निदाना तुमरी महिमा वर्ण ना सकूं तुम ठाकुर ऊच भगवाना साई नाम अमोल कीम ना कोई जान दो साई नाम अमोल कीम ना कोई जान दो जिन्ना पाग मथा हे से नानक हर रंग मान दो तेरे कवन कवन गुण कह कह गावा जिहवाए कवन गुण कहिए बेशुमार बेअंत स्वामी बेशुमार बेअंत स्वामी तेरो अंत न किन्ही लहिए तेरे कवन कवन गुण कह कह गावा कवन कवन गुण गावा तेरे कवन कवन गुण गावा कवन कवन गुण गावा कवन कवन गुण कवन गुण गावा तेरे कवन कवन गुण
गुरु खालसा साध संगत जी दूरों नेड़ों चल के सतगुरां दे पावन पितर चरणा विच हाजरी भरन वास्ते पहुंचे हाँ। सारी संगत नूं बेनती है सब तो पहला रसना की पवित्रता और मन की पूर्ण एकाग्रता वास्ते सतगुरां दी बख्शिश दोहराओ, प्यार नाल फतेह बुलाओ, कोई रसना वांझी ना रवे। सारे प्यार दा सबूत दिओ एक वारी, सारे आखो जी वाहिगुरु
जी का खालसा वाहिगुरु जी की फतेह।
महान कृपा कीती है सतगुरां ने, अंबाला शहर और इलाके दे सहयोग नाल गुरु मान्यो ग्रंथ चेतना समागम दा अज ए पहला दिन है। संगत दा इकट्ठ बहुत ज्यादा है, इस करके कुछ आवाज आ रही है संगत दी। एक ते जेड़े प्रेमी आले दुआले खड़े ने उन्हां दे चरणां च बेनती है कि बैठण दी कृपालता करो। इस सतगुरां दा दरबार है, वीर भरावां नूं और ਭੈਣਾਂ ਨੂੰ ਸਭ ਨੂੰ ਬੇਨਤੀ ਹੈ ਕਿ ਬੈਠਣ ਦੀ ਕਿਰਪਾਲਤਾ ਕਰੋ, ਕੋਈ ਖੜਾ ਨਾ ਹੋਵੇ ਪੰਡਾਲ ਵਿੱਚ। ਜੇ ਆਪਾਂ ਖੜੇ ਰਹੇ ਫਿਰ ਆਨੰਦ ਨਹੀਂ ਆਉਣਾ। ਆਨੰਦ ਤਦ ਹੀ ਆਉਂਦਾ ਜਦੋਂ ਮਨ ਜੁੜ ਜਾਵੇ। ਇਸ ਕਰਕੇ ਜ਼ਰੂਰੀ ਬੇਨਤੀ ਹੈ ਕਿ ਪਿਆਰ ਨਾਲ ਬੈਠਣ ਦੀ ਕਿਰਪਾਲਤਾ ਕਰੋ। ਇਕੱਠ ਜ਼ਿਆਦਾ ਹੋਣ ਕਰਕੇ ਕੁਝ ਆਵਾਜ਼ ਵੀ ਆਉਂਦੀ ਹੈ, ਪਰ ਯਤਨ ਕਰੋ ਜਿਹੜੇ ਨਮਸਕਾਰ ਕਰਨ ਵਾਲੇ ਨੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਜਿੱਥੇ ਕਿਤੇ ਜਗ੍ਹਾ ਮਿਲੇ ਬੈਠਣ ਦਾ ਯਤਨ ਕਰੋ। ਕੋਈ ਜ਼ਰੂਰੀ ਨਹੀਂ ਕਿ ਅੱਗੇ ਬੈਠਣਾ ਹੈ, ਸਪੀਕਰ ਸਾਊਂਡ ਦੀ ਆਵਾਜ਼ ਬਹੁਤ ਦੂਰ ਤੱਕ ਸੁਣਦੀ ਹੈ, ਪਿੱਛੇ ਵੀ ਬਹਿ ਜਾਵਾਂਗੇ ਤਾਂ ਵੀ ਕੋਈ ਗੱਲ ਨਹੀਂ। ਸੰਗਤ ਅਜੇ ਆ ਬਹੁਤ ਰਹੀ ਹੈ, ਸਮਾਂ ਵੀ ਭਾਵੇਂ ਕਾਫੀ ਹੋ ਗਿਆ, ਪਰ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਤੇ ਉਡੀਕਦੇ ਨੇ, ਉਹਨਾਂ ਨੂੰ ਤੇ ਚਾਅ ਹੁੰਦਾ ਕਦੋਂ ਸਮਾਗਮ ਆਵੇ, ਕਦੋਂ ਚੱਲੀਏ। ਉਹਨਾਂ ਦੀ ਅਵਸਥਾ ਕੈਸੀ ਹੈ? ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਭਾਈ ਗੁਰਦਾਸ ਜੀ ਕਹਿੰਦੇ। ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕੁਰੰਗ ਕਹਿ ਬੇਦਿਆ ਸਨਮੁਖ ਉੱਠਤਾਵੇ, ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾਵੇ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ਕ ਆਵੇ। ਮੱਛੀ ਦੀ ਪ੍ਰੀਤ ਹੈ ਪਾਣੀ ਦੇ ਨਾਲ, ਅਸਲੀ ਮੱਛੀ ਕਿਹੜੀ ਹੈ? ਬਿਨ ਜਲ ਪ੍ਰਾਨ ਤਜੇ ਹੈ ਮੀਨਾ, ਜਿਹੜੀ ਪਾਣੀ ਤੋਂ ਬਿਨਾਂ ਆਪਣੇ ਪ੍ਰਾਣ ਤਿਆਗ ਦੇਵੇ ਉਹੀ ਮੱਛੀ ਹੈ। ਖੁਸਤਨਾ
ਸ੍ਰੀ ਵਾਹਿਗੁਰੂ।
ਪਾਣੀ ਚੋਂ ਕੱਢੀ ਨੀ ਤੇ ਜਾਨ ਨਿਕਲੀ ਨੀ, ਪਾਣੀ ਚੋਂ ਮੱਛੀ ਨੂੰ ਕੱਢਦੇ ਹੋ, ਪਾਣੀ ਤੋਂ ਬਿਨਾਂ ਜਿਹੜੀ ਬਚ ਨਾ ਸਕੇ ਆਪਣੇ ਪ੍ਰਾਣ ਤਿਆਗ ਦੇਵੇ ਉਹ ਹੈ ਮੱਛੀ। ਇਸੇ ਤਰ੍ਹਾਂ ਜਿਹੜਾ ਬਾਣੀ ਤੋਂ ਬਿਨਾਂ ਨਾ ਬਚ ਸਕੇ ਉਹੀ ਗੁਰਸਿੱਖ ਹੈ। ਜਿਹੜਾ ਬਾਣੀ ਤੋਂ ਬਿਨਾਂ ਇੱਕ ਮਿੰਟ ਵੀ ਨਾ ਬਚ ਸਕੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰਹਿ ਹਰ ਨਾਮਾ ਮਨ ਮੰਤ। ਸਾਸ ਕਹਿੰਦੇ ਨੇ ਸਾਹ ਅੰਦਰ ਜਾਣ ਨੂੰ, ਔਰ ਗਰਾਸ ਕਹਿੰਦੇ ਨੇ ਸਾਹ ਬਾਹਰ ਆਉਣ ਨੂੰ। ਜਦੋਂ ਸਵਾਸ ਅੰਦਰ ਜਾਵੇ ਉਦੋਂ ਵੀ ਵਾਹੇ, ਬਾਹਰ ਆਵੇ ਉਦੋਂ ਵੀ ਗੁਰੂ। ਸਵਾਸ ਅੰਦਰ ਜਾਵੇ ਉਦੋਂ ਵੀ ਵਾਹਿਗੁਰੂ, ਜਦੋਂ ਸਵਾਸ ਬਾਹਰ ਆਵੇ ਉਦੋਂ ਵੀ ਵਾਹਿਗੁਰੂ। ਜਿਹੜੇ ਸਵਾਸ ਸਵਾਸ ਜਪਦੇ ਨੇ ਉਹੀ ਸੰਤ ਨੇ। ਚੋਲੇ ਦਾ ਨਾਮ ਸੰਤ ਨਹੀਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕੋਈ ਵੀ ਭੇਖ ਦਾ ਹੋ ਸਕਦਾ। ਸੋ ਸਾਧ ਸੰਗਤ, ਜਿਹੜਾ ਪਾਣੀ ਜਿਵੇਂ ਮੱਛੀ ਪਾਣੀ ਤੋਂ ਬਾਹਰ ਕੱਢਦੇ ਹੋ ਤੜਫ ਤੜਫ ਕੇ ਮਰ ਜਾਂਦੀ ਹੈ, ਜਦੋਂ ਗੁਰਸਿੱਖ ਸਤਸੰਗਤ ਤੋਂ ਕਿਤੇ ਵਿਛੜ ਜਾਂਦਾ ਨਾ, ਬਾਣੀ ਤੋਂ ਵਿਛੜ ਜਾਂਦਾ ਹੈ, ਆਪਣੇ ਗੁਰੂ ਤੋਂ ਵਿਛੜ ਜਾਂਦਾ, ਉਹ ਵੀ ਤੜਪਣ ਲੱਗ ਪੈਂਦਾ। ਸੋ ਸਾਧ ਸੰਗਤ, ਜਿਨ੍ਹਾਂ ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਨ੍ਹਾਂ ਨੂੰ ਖਿੱਚ ਪਈ ਹੈ, ਉਹ ਦੂਰੋਂ ਦੂਰੋਂ ਸਤਿਗੁਰਾਂ ਦੇ ਚਰਨਾਂ ਵਿੱਚ ਲਾਹਾ ਪ੍ਰਾਪਤ ਕਰਨ ਵਾਸਤੇ ਪਹੁੰਚੇ ਹਨ। ਸਵਾਓ, ਪਿਆਰ ਦਾ ਸਬੂਤ ਦਿਓ। ਸਾਰਿਆਂ ਨੇ ਜਿੰਨਾ ਸਮਾਂ ਬੈਠਣਾ ਮਨ ਇਕਾਗਰ ਕਰਕੇ ਬੈਠਣਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਕਾਗਰ ਚਿੱਤ ਹੋ ਕੇ ਮਨ ਜੋੜ ਕੇ ਸਾਰਿਆਂ ਨੇ ਬੈਠਣ ਦਾ ਯਤਨ ਕਰਨਾ। ਸਾਰੇ ਗੱਜ ਵੱਜ ਕੇ ਧਾਰਨਾ ਚ ਵੀ ਬੋਲਿਆ ਕਰੋ,
ਜਸ ਕਰ ਲੋ ਵਾਹਿਗੁਰੂ ਦਾ ਪਿਆਰੋ, ਮਨ ਨੂੰ ਇਕਾਗਰ ਕਰਕੇ ਕਰ ਲੋ ਵਾਹਿਗੁਰੂ ਦਾ।
ਇਕਾਗਰ ਜੀ ਮਨ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਚ ਬੈਠੀਏ ਤਾਂ ਹੀ ਪੂਰਾ ਪੂਰਾ ਲਾਹਾ ਲਿਆ ਜਾ ਸਕਦਾ। ਛੇਵੇਂ ਪਾਤਸ਼ਾਹ ਨੇ ਸੰਗਤ ਨੂੰ ਆਖਿਆ ਸੀ ਕੋਈ ਆਵੇ ਗੁਰਸਿੱਖ ਉਹ ਸਾਨੂੰ ਪਾਠ ਸੁਣਾਵੇ ਜਪਜੀ ਦਾ, ਪਾਠ ਸੁਣਾਵੇ ਜਪਜੀ
ਆਖ ਗੁਰੂ ਦਾ ਪਿਆਰਾ
ਜੇ ਕੋਈ ਆਵੇ ਸਾਨੂੰ ਆ ਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ, ਕਿਹਦੀ ਹਿੰਮਤ ਸੀ ਸਤਿਗੁਰਾਂ ਦੇ ਸਾਹਮਣੇ ਜਾਣ ਦੀ? ਕੋਈ ਤਿਆਰ ਨਹੀਂ ਹੋਇਆ ਛੇਤੀ ਛੇਤੀ। ਮਹਾਰਾਜ ਨੇ ਕਈ ਵਾਰੀ ਆਖਿਆ ਭਾਈ ਉੱਠੋ ਕੋਈ, ਤੇ ਭਾਈ ਗੋਪਾਲੇ ਨੂੰ ਸੁਣਿਆ। ਸਤਿਗੁਰ ਕਹਿੰਦੇ ਨੇ ਪਾਠ ਸੁਣਾਵੇ ਸ਼ੁੱਧ, ਜਿਹੜਾ ਜਪਜੀ ਸਾਹਿਬ ਦਾ ਪਾਠ ਸੁਣਾਵੇਗਾ ਜੋ ਮੰਗੇਗਾ ਉਹੀ ਦੇ ਦੇਵਾਂਗੇ, ਜਿਹੜੀ ਵੀ ਇੱਛਾ ਹੋਏਗੀ ਪੂਰੀ ਹੋ ਜਾਏਗੀ ਉਹਦੀ। ਜਿਹੜਾ ਗੁਰਸਿੱਖ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇਗਾ। ਭਾਈ ਗੋਪਾਲਾ ਉੱਠਿਆ, ਇਤਿਹਾਸ ਦੱਸਦਾ, ਹੱਥ ਜੋੜੇ, ਗਲ ਵਿੱਚ ਪੱਲਾ ਪਾਇਆ, ਸਤਿਗੁਰਾਂ ਨੂੰ ਸਿਰ ਝੁਕਾਇਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਰਵਾਉਣਾ ਤੁਸੀਂ ਆਪ, ਆਪ ਕਿਰਪਾ ਕਰਿਓ ਸ਼ੁੱਧ ਪਾਠ ਕਰ ਸਕੋ। ਇਹ ਨਹੀਂ ਆਖਿਆ ਮੈਂ ਕਰਾਂਗਾ। ਮਾਰੀ ਅਸੀਂ ਇਸ ਗੱਲ ਪਿੱਛੇ ਖਾ ਜਾਂਦੇ ਜਦੋਂ ਕਹਿੰਦੇ ਹਾਂ ਮੈਂ ਕਰਾਂਗਾ। ਭਾਈ ਗੋਪਾਲਾ ਕਹਿੰਦਾ ਸਤਿਗੁਰੂ ਆਪ ਜੀ ਕਿਰਪਾ ਕਰਿਓ, ਤੁਹਾਡੀ ਕਿਰਪਾ ਹੋਵੇ ਤਾਂ ਤਦ ਗੱਲ ਬਣੇਗੀ। ਮਹਾਰਾਜ ਆਪ ਜੀ ਨੇ ਪਾਠ ਸ਼ੁੱਧ ਆਪ ਕਰਵਾਉਣਾ ਹੈ, ਆਪਣੀ ਕਿਰਪਾ ਨਾਲ ਆਪ ਹੀ ਕਰਵਾ ਲਿਓ। ਮਹਾਰਾਜ ਕਹਿਣ ਲੱਗੇ ਗੋਪਾਲਿਆ ਕਰ ਪਾਠ ਸ਼ੁਰੂ। ਉੱਚੀ ਜਗ੍ਹਾ ਤੇ ਭਾਈ ਗੋਪਾਲੇ ਨੂੰ ਬਿਠਾ ਲਿਆ, ਆਪ ਸਤਿਗੁਰੂ ਨੀਵੀਂ ਜਗ੍ਹਾ ਤੇ ਬਹਿ ਗਏ। ਆਖੋ ਸਤਨਾਮ। ਛੇਵੇਂ ਪਾਤਸ਼ਾਹ ਖੁਦ ਆਪ ਨੀਵੀਂ ਜਗ੍ਹਾ ਤੇ ਬੈਠੇ ਨੇ ਤੇ ਪਾਠ ਕਰਨ ਵਾਲੇ ਭਾਈ ਗੋਪਾਲੇ ਨੂੰ ਸਤਿਗੁਰਾਂ ਨੇ ਉੱਚੀ ਜਗ੍ਹਾ ਤੇ ਬਿਠਾਇਆ, ਕਿਉਂਕਿ ਬਾਣੀ ਦਾ ਸਤਿਕਾਰ ਅੱਜ ਹੀ ਨਹੀਂ, ਬਾਣੀ ਦਾ ਸਤਿਕਾਰ ਸ਼ੁਰੂ ਤੋਂ ਹੁੰਦਾ ਆਇਆ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਪਹਿਲਾ ਪ੍ਰਕਾਸ਼ ਕੀਤਾ ਨਾ ਹਰਿਮੰਦਰ ਸਾਹਿਬ, ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਗਿਆ। ਪਹਿਲਾ ਹੁਕਮਨਾਮਾ ਆਇਆ ਸੀ ਨਾ ਸੰਤਾਂ ਕੇ ਕਾਰਜ ਹਰ ਕੰਮ ਕਰਾਵਣ ਆਇਆ ਰਾਮ, ਇਹ ਪਹਿਲਾ ਹੁਕਮਨਾਮਾ ਆਇਆ ਸੀ। ਸਤਿਗੁਰੂ ਰੋਜ ਕੋਠਾ ਸਾਹਿਬ ਚ ਆਰਾਮ ਕਰਦੇ ਨੇ, ਅਕਾਲ ਤਖ਼ਤ ਸਾਹਿਬ ਦੇ ਹਰਿਮੰਦਰ ਸਾਹਿਬ ਦੀ ਡਿਊਟੀ ਦੇ ਵਿਚਾਲੇ ਹੈ ਉਹ ਅਸਥਾਨ। ਮਹਾਰਾਜ ਕੋਠਾ ਸਾਹਿਬ ਵਿੱਚ ਆਰਾਮ ਰੋਜ ਕਰਦੇ ਨੇ। ਸਤਿਗੁਰਾਂ ਨੂੰ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਸਿੱਖਾਂ ਨੇ ਆ ਕੇ, ਧਿਆਨ ਦਿਓ, ਬੇਨਤੀ ਕੀਤੀ ਸੱਚੇ ਪਾਤਸ਼ਾਹ ਬਾਣੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪਹਿਲਾਂ ਪੋਥੀ ਸਾਹਿਬ ਦਾ ਦਰਜਾ ਮਿਲਿਆ ਸੀ, ਗੁਰੂ ਦੀ ਪਦਵੀ ਤੇ ਦਸਮ ਪਿਤਾ ਨੇ ਦਿੱਤੀ ਹੈ ਨਾ ਪੋਥੀ, ਪਰਮੇਸ਼ਰ ਕਾ ਥਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਪਹਿਲਾ ਨਾਮ ਸੀ ਪੰਚਮ ਪਾਤਸ਼ਾਹ ਤੋਂ ਲੈ ਕੇ ਦਸਮ ਪਿਤਾ ਤੱਕ ਪੋਥੀ ਸਾਹਿਬ ਨਾਮ ਰੱਖਿਆ ਗਿਆ, ਪੋਥੀ ਸਾਹਿਬ। ਮਹਾਰਾਜ ਪੋਥੀ ਸਾਹਿਬ ਦਾ ਸੁਖ ਆਸਨ ਕਿੱਥੇ ਕਰਨਾ ਹੈ? ਪੰਜਵੇਂ ਪਾਤਸ਼ਾਹ ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੀ ਜਗ੍ਹਾ ਤੇ ਅਸੀਂ ਆਰਾਮ ਕਰਦੇ ਹਾਂ ਉੱਥੇ ਨਵਾਂ ਬੈੱਡ ਲਾ ਕੇ ਪੋਥੀ ਸਾਹਿਬ ਦਾ ਸੁਖ ਆਸਨ ਕਰ ਦਿਓ। ਬੇਨਤੀ ਕੀਤੀ ਗੁਰਸਿੱਖਾਂ ਨੇ ਮਹਾਰਾਜ ਤੁਸੀਂ ਖੁਦ ਆਰਾਮ ਕਿੱਥੇ ਕਰੋਗੇ? ਮਹਾਰਾਜ ਜੀ ਤੁਸੀਂ ਕਿੱਥੇ ਆਰਾਮ ਕਰੋਗੇ? ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਪੋਥੀ ਸਾਹਿਬ ਦਾ ਬੈੱਡ ਹੈ ਉਹਦੇ ਥੱਲੇ ਇੱਕ ਖੱਦਰ ਦਾ ਖੇਸ ਵਿਛਾ ਦਿਓ, ਅੱਜ ਤੋਂ ਮੈਂ ਖੱਦਰ ਦੇ ਖੇਸ ਤੇ ਪਿਆ ਕਰਾਂਗਾ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਗੁਰੂ ਅਰਜਨ ਦੇ ਮਹਾਰਾਜ ਬਾਣੀ ਦਾ ਇੰਨਾ ਸਤਿਕਾਰ ਕਰਦੇ। ਕਹਿੰਦੇ ਅੱਜ ਤੋਂ ਅਸੀਂ ਇੱਕ ਖੇਸ ਵਿਛਾ ਦੇ ਉਹਦੇ ਤੇ ਪਿਆ ਕਰਾਂਗੇ ਤੇ ਜਿੱਥੇ ਸਾਡਾ ਆਸਣ ਲੱਗਦਾ ਉੱਥੇ ਪੋਥੀ ਸਾਹਿਬ ਸੁੱਖ ਆਸਣ ਕਰਿਆ ਕਰੋ। ਅੱਜ ਵੀ ਤੁਸੀਂ ਜਾਂਦੇ ਹੋ ਨਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਗੌਰ ਕਰਕੇ ਵੇਖਿਓ ਅੱਜ ਵੀ ਇੱਕ ਖੇਸ ਵਿਛਾਇਆ ਜਾਂਦਾ। ਉਦੋਂ ਦੀ ਮਰਿਆਦਾ ਚੱਲੀ ਹੋਈ ਹੈ, ਜਿੱਥੇ ਮਰਦ ਦਾ ਸੁੱਖ ਆਸਣ ਹੁੰਦਾ ਉਹਦੇ ਥੱਲੜੇ ਪਾਸੇ ਇੱਕ ਖੇਸ ਵਿਛਾਇਆ ਜਾਂਦਾ, ਉਹ ਉਦੋਂ ਦੀ ਮਰਿਆਦਾ ਚੱਲੀ ਹੋਈ ਹੈ, ਅੱਜ ਵੀ ਵਿਛਾਇਆ ਜਾ ਰਿਹਾ। ਬਾਣੀ ਦਾ ਇੰਨਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਮੀਰੀ ਔਰ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਭਾਈ ਗੋਪਾਲੇ ਨੂੰ ਉੱਚੀ ਜਗ੍ਹਾ ਤੇ ਬਿਠਾਇਆ, ਆਪ ਨੀਵੀਂ ਜਗ੍ਹਾ ਤੇ ਬਹਿ ਗਏ। ਲੈ ਗੋਪਾਲਿਆ ਕਰ ਪਾਠ ਸ਼ੁਰੂ। ਭਾਈ ਗੋਪਾਲਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਤਾ, ਇੱਕ ਓਅੰਕਾਰ ਪੜ੍ਹਨ ਲੱਗ ਪਿਆ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼ੁਰੂ ਕਰਤਾ ਜਪਜੀ ਸਾਹਿਬ ਦਾ ਪਾਠ। ਭਾਈ ਗੋਪਾਲਾ ਜਪਜੀ ਸਾਹਿਬ ਦਾ ਪਾਠ ਕਰਦਾ ਗਿਆ, ਛੇਵੇਂ ਪਾਤਸ਼ਾਹ ਵਿਚਾਰ ਕਰਦੇ ਗਏ ਕਿ ਗੋਪਾਲੇ ਨੇ ਪਾਠ ਸੰਪੂਰਨ ਕਰ ਦੇਣਾ ਹੈ। ਜਦੋਂ ਪਾਠ ਜਪਜੀ ਸਾਹਿਬ ਦਾ ਹੋ ਗਿਆ ਅਸੀਂ ਗੋਪਾਲੇ ਨੂੰ ਕੀ ਦੇਣਾ ਹੈ? ਮਹਾਰਾਜ ਵਿਚਾਰ ਕਰ ਰਹੇ ਨੇ, ਉੱਧਰ ਪਾਠ ਚੱਲ ਰਿਹਾ ਹੈ। ਸਤਿਗੁਰ ਕਹਿੰਦੇ ਪਾਠ ਪੜ੍ਹਦਾ ਸ਼ੁੱਧ, ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾ ਰਿਹਾ ਗੋਪਾਲਾ। ਜਦੋਂ ਸਮਾਪਤੀ ਹੋ ਗਈ ਗੋਪਾਲੇ ਨੂੰ ਕੀ ਦੇਵਾਂਗੇ? ਛੇਵੇਂ ਪਾਤਸ਼ਾਹ ਨੇ ਆਖਿਆ ਹਾਥੀ ਘੋੜੇ ਦੇ ਦਿੰਦੇ ਹਾਂ। ਮਹਾਰਾਜ ਕਹਿੰਦੇ ਇਹ ਵੀ ਨਾਸ਼ਵੰਤ ਚੀਜ਼ਾਂ ਨੇ। ਮਹਾਰਾਜ ਕਹਿੰਦੇ ਮਾਇਆ ਦੇ ਦਿੰਦੇ ਹਾਂ, ਮਾਇਆ ਵੀ ਨਾਲ ਨਹੀਂ ਜਾਣੀ। ਮਹਿਲ ਮਾੜੀਆਂ ਦੇ ਦਿੰਦੇ ਹਾਂ, ਇਹ ਵੀ ਨਾਲ ਨਹੀਂ ਜਾਣੀਆਂ, ਸਭ ਰਹਿ ਜਾਣੀਆਂ ਨੇ ਇੱਥੇ ਹੀ। ਛੇਵੇਂ ਪਾਤਸ਼ਾਹ ਇਸ ਨਤੀਜੇ ਤੇ ਪਹੁੰਚੇ ਕਿ ਭਾਈ ਗੋਪਾਲੇ ਨੂੰ ਗੁਰੂ ਨਾਨਕ ਦੀ ਗੱਦੀ ਦੇ ਦਿੰਦੇ ਹਾਂ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਗੋਪਾਲੇ ਨੂੰ ਗੱਦੀ ਕਿਉਂ ਮਿਲ ਰਹੀ ਹੈ? ਕਿਉਂਕਿ ਭਾਈ ਗੋਪਾਲਾ ਸ਼ੁੱਧ ਪਾਠ ਸੁਣਾ ਰਿਹਾ ਜਪਜੀ ਸਾਹਿਬ ਦਾ। ਮਹਾਰਾਜ ਕਹਿੰਦੇ ਆਪਣੀ ਗੱਦੀ ਦੇ ਦਿੰਦੇ ਹਾਂ ਗੋਪਾਲੇ ਨੂੰ। ਮਹਾਰਾਜ ਸੋਚਦੇ ਨੇ ਕੀ ਦੇਣਾ। ਭਾਈ ਗੋਪਾਲਾ ਮਨ ਚਿੱਤ ਇਕਾਗਰ ਕਰਕੇ ਪਾਠ ਕਰਦਾ ਰਿਹਾ ਪਰ ਮਨ ਦੁਚਿੱਤੀ ਵਿੱਚ ਚਲਿਆ ਗਿਆ। ਜਦੋਂ ਪਾਠ ਦੀ ਸਮਾਪਤੀ ਹੋਣ ਵਾਲੀ ਹੈ ਤੇ ਭਾਈ ਗੋਪਾਲਾ ਕਹਿੰਦਾ ਮਨਾ, ਸਤਿਗੁਰ ਹੁਣ ਪੁੱਛਣਗੇ ਵੀ ਦੱਸ ਕੀ ਚਾਹੀਦਾ, ਟਾਈਮ ਤੇ ਕੀ ਪਤਾ ਮਨ ਵਿੱਚ ਕੋਈ ਗੱਲ ਆਵੇ ਕਿ ਨਾ ਆਵੇ, ਦਿਮਾਗ ਵਿੱਚ ਸੋਚਣ ਤੇ ਟਾਈਮ ਲੱਗ ਜੂ, ਪਹਿਲਾਂ ਹੀ ਸੋਚ ਲੈ ਵੀ ਕੀ ਮੰਗਣਾ। ਭਾਈ ਗੋਪਾਲਾ ਕਦੀ ਕਿਸੇ ਚੀਜ਼ ਵੱਲ ਧਿਆਨ ਜਾਂਦਾ, ਕਦੀ ਕਿਸੇ ਚੀਜ਼ ਵੱਲ, ਬਾਣੀ ਨਾਲੋਂ ਮਨ ਟੁੱਟ ਗਿਆ, ਆਨੰਦ ਵਿਸਰ ਗਿਆ। ਉਸੇ ਸਮੇਂ ਸਾਰਾ ਜਪਜੀ ਸਾਹਿਬ ਦਾ ਪਾਠ ਸ਼ੁੱਧ ਕੀਤਾ ਪਰ ਸਮਾਪਤੀ ਹੋਣ ਵਾਲੀ ਸੀ, ਮਨ ਚਲਿਆ ਗਿਆ ਕਦੀ ਕਿਤੇ ਕਦੀ ਕਿਤੇ, ਫੁਰਨਾ ਕੀ ਬਣਿਆ। ਭਾਈ ਗੋਪਾਲਾ ਕਹਿੰਦਾ ਜੇ ਸਤਿਗੁਰੂ ਕਾਬਲੋਂ ਇੱਕ ਗੁਰਸਿੱਖ ਘੋੜਾ ਦੇ ਕੇ ਗਿਆ, ਜੇ ਉਹ ਘੋੜਾ ਮੈਨੂੰ ਦੇ ਦੇਣ ਨਾ ਕਾਠੀ ਦੇ ਸਮੇਤ, ਉਸ ਘੋੜੇ ਤੇ ਬਹਿ ਕੇ ਸਵਰਗਾਂ ਦਾ ਹੀ ਆਨੰਦ ਆਜੂਗਾ। ਖੁਸ਼ ਸਤਨਾਮ। ਕਹਿੰਦਾ ਉਹ ਘੋੜੇ ਤੇ ਬਹਿ ਕੇ ਸਵਰਗਾਂ ਦਾ ਹੀ ਆਨੰਦ ਆਜੂ। ਸਮਾਪਤੀ ਕਰਤੀ, ਮਹਾਰਾਜ ਆਪਣਾ ਆਸਣ ਛੱਡ ਰਹੇ ਸੀ, ਆਪਣੀ ਗੱਦੀ ਛੱਡ ਰਹੇ ਸੀ। ਮਹਾਰਾਜ ਖਿਸਕਦੇ ਜਾ ਰਹੇ ਨੇ ਥੱਲੇ ਨੂੰ, ਪਰ ਜਦੋਂ ਮਨ ਜਿਹੜਾ ਸੀ ਘੋੜਿਆਂ ਵੱਲ ਚਲਿਆ ਗਿਆ ਨਾ, ਸਮਾਪਤੀ ਹੋਈ। ਸਤਿਗੁਰ ਕਹਿੰਦੇ ਗੋਪਾਲਿਆ, ਉਹ ਸਾਹਮਣੇ ਘੋੜੇ ਵੱਜੇ ਨੇ ਦੋ, ਤੇਰੇ ਮਨ ਚ ਇੱਕ ਦੀ ਇੱਛਾ ਸੀ ਦੋ ਘੋੜੇ ਲੈ ਜਾ। ਜੇ ਤੇਰਾ ਮਨ ਅੱਜ ਘੋੜਿਆਂ ਵੱਲ ਨਾ ਜਾਂਦਾ, ਜੇ ਤੂੰ ਸਾਰਾ ਪਾਠ ਸ਼ੁੱਧ ਸੁਣਾ ਦਿੰਦਾ ਗੋਪਾਲਿਆ, ਤੈਨੂੰ ਗੁਰੂ ਨਾਨਕ ਦੀ ਗੁਰੂ ਨਾਨਕ ਦੇ ਘਰ ਦਾ ਮਾਲਕ ਬਣਾ ਦੇਣਾ, ਤੈਨੂੰ ਗੁਰੂ ਨਾਨਕ ਦੇ ਘਰ ਦਾ ਮਾਲਕ ਬਣਾ ਦੇਣਾ ਸੀ ਜੇ ਤੇਰਾ ਮਨ ਘੋੜਿਆਂ ਵੱਲ ਨਾ ਜਾਂਦਾ। ਨਹੀਂ ਬਖਸ਼ਿਸ਼ ਪ੍ਰਾਪਤ ਹੋਈ, ਕਿਉਂ? ਸਾਧ ਸੰਗਤ ਜੀ, ਦੋ ਪੌੜੀਆਂ ਰਹਿੰਦੀਆਂ ਸੀ ਤੇ ਮਨ ਹੋਰ ਪਾਸੇ ਚਲਿਆ ਗਿਆ। ਖਿਮਾ ਕਰਿਓ, ਅਸੀਂ 38 ਦੀਆਂ 38 ਜਪਜੀ ਸਾਹਿਬ ਦੀਆਂ ਪੌੜੀਆਂ ਇੰਜੀ ਲਗਾ ਦਿੰਦੇ ਹਾਂ, ਮਨ ਤੇ ਜੁੜਦਾ ਹੀ ਨਹੀਂ, ਕਿੱਥੋਂ ਬਖਸ਼ਿਸ਼ ਪ੍ਰਾਪਤ ਹੋ ਜਾਵੇਗੀ, ਕਿਵੇਂ ਕਿਰਪਾ ਹੋ ਜਾਏਗੀ? ਇਸੇ ਕਰਕੇ ਵਾਰ ਵਾਰ ਬੇਨਤੀਆਂ ਕਰੀ ਦੀਆਂ, ਇਕਾਗਰ ਚਿੱਤ ਹੋ ਕੇ ਆਨੰਦ ਫੇਰ ਹੈ ਜੇ ਮਨ ਜੁੜ ਜਾਵੇ। ਇਕੱਠ ਭਾਵੇਂ ਬਹੁਤ ਜ਼ਿਆਦਾ ਹੈ, ਇਹ ਗੱਲ ਸੁਭਾਵਿਕ ਹੈ ਕਿ ਜਿੱਥੇ ਇਕੱਠ ਜ਼ਿਆਦਾ ਹੋਏਗਾ ਉੱਥੇ ਰੌਲਾ ਜ਼ਰੂਰ ਪੈਂਦਾ। ਪਰ ਖਿਮਾ ਕਰਿਓ, ਇਦੋਂ ਵੀ ਜ਼ਿਆਦਾ ਜ਼ਿਆਦਾ ਇਕੱਠ ਹੁੰਦੇ ਨੇ ਦੀਵਾਨਾਂ ਵਿੱਚ, ਪਰ ਇਕਾਗਰਤਾ ਬਹੁਤ ਜ਼ਰੂਰੀ ਹੈ। ਸੰਗਤ ਨੂੰ ਬੇਨਤੀ ਹੈ, ਦੁਆਰਾ ਦੁਆਰਾ ਕਰਨੀ ਪੈ ਰਹੀ ਹੈ ਕਿ ਜਲਦੀ ਮੱਥਾ ਟੇਕੋ ਤੇ ਬੈਠਣ ਦੀ ਕਿਰਪਾਲਤਾ ਕਰੋ। ਇੰਨਾ ਲੰਮਾ ਸਮਾਂ ਜੇ ਆਪਾਂ ਮੱਥਾ ਹੀ ਟੇਕਦੇ ਰਹੇ ਫਿਰ ਤੇ ਇੰਜ ਹੀ ਲੰਘ ਜੂ ਆਪਣਾ ਟਾਈਮ, ਕਿਉਂਕਿ ਪੌਣਾ ਘੰਟਾ ਤੇ ਲੰਘ ਵੀ ਗਿਆ ਤੇ ਆਮ ਤੇ ਦੀਵਾਨ ਹੀ ਡੇਢ ਕੁ ਘੰਟੇ ਦਾ ਹੁੰਦਾ, ਫਿਰ ਪੌਣਾ ਘੰਟਾ ਰਹਿ ਗਿਆ। ਹੁਣ ਲਾ ਲਓ ਹਿਸਾਬ ਵੀ ਕੀ ਲਾਹਾ ਲਓਗੇ ਪੌਣੇ ਘੰਟੇ ਚ। ਬੇਨਤੀ ਹੈ ਵੀ ਜਲਦੀ ਮੱਥਾ ਟੇਕੋ, ਜਰਾ ਜਲਦੀ ਘਰਾਂ ਤੋਂ ਆਉਣਾ ਹੈ। ਜੇ ਦੋ ਚਾਰ ਦਿਨ ਵੇਲੇ ਨਾਲ ਪ੍ਰਸ਼ਾਦਾ ਪਾਣੀ ਛਕ ਲਾਂਗੇ ਕੋਈ ਫਰਕ ਨਹੀਂ ਪੈਂਦਾ, ਜਲਦੀ ਆ ਕੇ ਜਗ੍ਹਾ ਮੱਲ ਕੇ ਬਹਿ ਜਾ ਕਰੋ, ਤਾਂ ਹੀ ਆਨੰਦ ਬਣਦਾ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਫਿਰ ਹੋਏਗਾ ਕਿ ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ ਠਾਓ। ਮਨ ਜੋੜ ਕੇ ਇਕਾਗਰਤਾ ਬਣਾ ਕੇ ਬੈਠੋ ਭਾਈ, ਜਿਹਨਾਂ ਦਾ ਮਨ ਨਾ ਜੁੜੇ ਉਹ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋ ਜਾਂਦੇ ਨੇ, ਤੇ ਜਿਹਨਾਂ ਦਾ ਮਨ ਜੁੜ ਗਿਆ ਤਨ ਕਰਕੇ ਭਾਵੇਂ ਸਤਿਗੁਰਾਂ ਤੋਂ ਦੂਰ ਹੋਣ ਪਰ ਉਹਨਾਂ ਦੀ ਹਾਜ਼ਰੀ ਫਿਰ ਵੀ ਲੱਗ ਜਾਂਦੀ, ਜੇ ਮਨ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਦਿੱਤੀ। ਸੋ ਸਾਧ ਸੰਗਤ, ਇਕਾਗਰਤਾ ਬਣਾ ਕੇ ਬੈਠਾਂਗੇ ਤਾਂ ਹੀ ਆਨੰਦ ਬਣੇਗਾ। ਅੰਤਰ ਸਭਾ ਦੁਸ਼ਾਸਨ ਹੈ ਮੱਥੇ ਵਾਲ ਦਰੂਪਤੀ ਆਂਦੀ। ਸੋ ਸਾਧ ਸੰਗਤ, ਇਕਾਗਰਤਾ ਬਣਾ ਕੇ ਬੈਠਾਂਗੇ ਤਾਂ ਹੀ ਆਨੰਦ ਬਣੇਗਾ। ਅੰਤਰ ਸਭਾ ਦੁਸ਼ਾਸਨ ਹੈ ਮੱਥੇ ਵਾਲ ਦਰੂਪਤੀ ਆਂਦੀ। ਦੂਤਾਂ ਨੂੰ ਫਰਮਾਇਆ ਨਾਂਗੀ ਕਰੋ ਪੰਚਾਲੀ ਬਾਂਦੀ। ਦਰੋਪਦੀ ਨੂੰ ਲੈ ਕੇ ਆਉਂਦਾ ਸੀ ਨਾ ਵਾਲਾਂ ਤੋਂ ਫੜ ਕੇ ਘੜੀਸ ਕੇ ਦੁਰਯੋਧਨ ਦੇ ਦਰਬਾਰ ਵਿੱਚ, ਪਹਿਲੇ ਨੰਬਰ ਤੇ ਆਪਣੇ ਆਪ ਉੱਤੇ ਮਾਨ ਸੀ, ਦੂਜੇ ਨੰਬਰ ਤੇ ਆਪਣੇ ਪੰਜ ਪਤੀਆਂ ਉੱਤੇ ਮਾਨ ਸੀ, ਤੇ ਤੀਜੇ ਨੰਬਰ ਤੇ ਆਪਣੇ ਕੁੱਲ ਗੁਰੂ ਤੇ ਮਾਨ ਸੀ। ਸਾਧ ਸੰਗਤ, ਜਦੋਂ ਤਿੰਨੇ ਆਸਰੇ ਨਾ ਰਹੇ, ਮਨ ਪਹਿਲਾਂ ਤੇ ਮਨ ਸੀ ਭਟਕਣਾ ਵਿੱਚ ਕਦੀ ਕਿਤੇ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਅੱਖੀ ਮੀਤ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਬਿੱਲ ਲਾਂਦੀ। ਕਹਿੰਦੇ ਦ੍ਰੋਪਦੀ ਦਾ ਮਨ ਜੁੜ ਗਿਆ, ਧਿਆਨ ਧਰਿਆ ਉਹਨੇ ਭਗਵਾਨ ਕ੍ਰਿਸ਼ਨ ਦੇ ਚਰਨਾਂ ਦਾ। ਜੇ ਉਹਨੇ ਕ੍ਰਿਸ਼ਨ ਭਗਵਾਨ ਦੇ ਚਰਨਾਂ ਦਾ ਧਿਆਨ ਧਰਿਆ ਸੀ ਨਾ, ਫਿਰ ਕੱਪੜ ਕੋਟ ਉਸਾਰਿਆ ਥੱਕੇ ਦੂਤ ਨਾ ਪਾਰ ਵਸਾਂਦੀ, ਫਿਰ ਕੱਪੜਿਆਂ ਦੇ ਢੇਰ ਲੱਗ ਗਏ ਸੀ ਜਦੋਂ ਮਨ ਜੁੜ ਗਿਆ। ਪਹਿਲਾਂ ਮਨ ਕਦੀ ਕਿਤੇ ਕਦੀ ਕਿਤੇ, ਸਾਡਾ ਮਨ ਵੀ ਇੱਕ ਥਾਂ ਦੇ ਉੱਤੇ ਨਹੀਂ ਟਿਕਦਾ, ਕਈ ਥਾਵਾਂ ਤੇ ਵੰਡਿਆ ਹੋਇਆ। ਪਰ ਜੋ ਕੁੱਕਰ ਦਰ ਦਰ ਫਿਰੇ, ਦੁਰ ਦੁਰ ਕਹੇ ਸਭ ਕੋਏ, ਏਕ ਦਰ ਕਾ ਹੋਏ ਰਹੇ ਦੁਰ ਦੁਰ ਕਹੇ ਨਾ ਕੋਈ। ਇੱਕ ਤੇ ਭਰੋਸਾ ਹੋਵੇ, ਵਿਸ਼ਵਾਸ ਹੋਵੇ, ਫਿਰ ਗੱਲ ਬਣਦੀ। ਮਨ ਜੋੜ ਕੇ ਜਦੋਂ ਬਹਿਣਾ ਹੈ ਨਾ, ਇੱਕ ਤੇ ਭਰੋਸਾ ਹੋਵੇ, ਤੇਰੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀਏ। ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਹੇ ਨਾ ਛੋੜੀਏ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਇੱਕ ਤੇ ਭਰੋਸਾ, ਮੰਜਕੀ ਇਲਾਕੇ ਦਾ ਰਹਿਣ ਵਾਲਾ ਸੀ ਭਾਈ ਮੰਜ, ਇਤਿਹਾਸ ਵਿੱਚ ਉਹਦਾ ਨਾਮ ਭਾਈ ਤੀਰਥਾ ਵੀ ਆਉਂਦਾ ਕਈ ਥਾਵਾਂ ਤੇ, ਭਾਈ ਤੀਰਥਾ। ਸਾਧ ਸੰਗਤ, ਇਹਦਾ ਮਨ ਵੀ ਪਹਿਲਾਂ ਖਿੰਡਿਆ ਹੋਇਆ ਸੀ। ਸਖੀ ਸਰਵਰ ਪੀਰ ਦਾ ਉਪਾਸ਼ਕ ਸੀ, ਇਹਨੇ ਆਪਣੇ ਘਰ ਵਿੱਚ ਕਬਰ ਬਣਾਈ ਹੋਈ ਸੀ ਪੀਰ ਦੀ, ਉਹਨੂੰ ਮੱਥੇ ਟੇਕਦਾ, ਨੱਕ ਰਗੜਦਾ ਤੇ ਸਾਧ ਸੰਗਤ। ਪਰ ਮਨ ਨੂੰ ਸ਼ਾਂਤੀ ਕੋਈ ਨਹੀਂ ਆਈ। ਸ਼ਾਂਤੀ ਉਹ ਪ੍ਰਦਾਨ ਕਰ ਸਕਦਾ ਜਿਹੜਾ, ਜਿਹਦੇ ਮਨ ਨੂੰ ਖੁਦ ਸ਼ਾਂਤੀ ਆਈ ਹੋਵੇ। ਸੁੱਖ ਉਹ ਦੇ ਸਕਦਾ ਜਿਹੜਾ ਆਪ ਸੁਖੀ ਹੋਇਆ ਹੋਵੇ। ਕਿਸੇ ਨੂੰ ਚਿੱਕੜ ਚੋਂ ਕੱਢ ਉਹ ਸਕਦਾ ਜਿਹੜਾ ਆਪ ਚਿੱਕੜ ਵਿੱਚੋਂ ਨਿਕਲਿਆ ਹੋਵੇ। ਕਿਸੇ ਦਾ ਜੀਵਨ ਉਹ ਬਣਾ ਸਕਦਾ ਜਿਹਦਾ ਆਪਣਾ ਜੀਵਨ ਬਣਿਆ ਹੋਵੇ। ਸਾਧ ਸੰਗਤ, ਭਾਈ ਮੰਝ ਚੌਧਰੀ ਸੀ, ਇਲਾਕੇ ਵਿੱਚ ਬੜਾ ਸਤਿਕਾਰ ਸੀ ਭਾਈ ਮੰਝ ਦਾ, ਲੋਕ ਬੜਾ ਮਾਨ ਆਦਰ ਕਰਦੇ ਸੀ। ਮਾਇਆ ਦੀ ਕਮੀ ਨਹੀਂ, ਪੈਸੇ ਦੀ ਕਮੀ ਨਹੀਂ, ਪਰ ਪੀਰ ਦਾ ਉਪਾਸ਼ਕ ਸੀ ਸਖੀ ਸਰਵਰ ਦਾ। ਬੜੇ ਮੱਥੇ ਟੇਕਦਾ ਸੀ, ਨੱਕ ਰਗੜਦਾ ਸੀ। ਇੱਕ ਦਿਨ ਭਾਈ ਮੰਝ ਆਪਣੇ ਖੇਤ ਨੂੰ ਤੁਰਿਆ ਜਾਂਦਾ, ਖੇਤ ਚੱਲਿਆ ਗੇੜਾ ਮਾਰਨ। ਰਸਤੇ ਦੇ ਵਿੱਚ ਇੱਕ ਗੁਰਸਿੱਖ ਆਪਣੇ ਘਰ ਵਿੱਚ ਬੈਠਾ ਉੱਚੀ ਉੱਚੀ ਬਾਣੀ ਦਾ ਜਾਪ ਕਰਦਾ। ਗੁਰਸਿੱਖ ਉੱਚੀ ਉੱਚੀ ਜਪਜੀ ਸਾਹਿਬ ਪੜ੍ਹਦਾ, ਸੁਖਮਨੀ ਸਾਹਿਬ ਦਾ ਪਾਠ ਕਰਦਾ। ਭਾਈ ਮੰਝ ਦੇ ਕੰਨਾਂ ਵਿੱਚ ਆਵਾਜ਼ ਪੈ ਗਈ, ਜਦੋਂ ਆਪਾਂ ਪਾਠ ਕਰਨਾ ਤੇ ਉੱਚੀ ਕਰਨਾ ਚਾਹੀਦਾ, ਸਾਡਾ ਤੇ ਭਲਾ ਹੋਣਾ ਹੀ ਹੈ, ਜਿਹਦੇ ਕੰਨਾਂ 'ਚ ਪਏਗਾ ਉਹਦਾ ਵੀ ਭਲਾ ਹੋਏਗਾ। ਮਨ ਇਕਾਗਰ ਉਦੋਂ ਹੁੰਦਾ ਜਦੋਂ ਪਾਠ ਨੂੰ ਖੁਦ ਆਪ ਸੁਣਾਂਗੇ। ਪਾਠ ਕਰੋ, ਬੋਲ ਕੇ ਕਰੋ, ਆਪਣੇ ਕੰਨ ਸੁਣਨ, ਹੋਰ ਨਹੀਂ ਨਾ ਜੇ ਕੋਈ ਸੁਣਦਾ, ਤੇ ਆਪ ਸੁਣੋ, ਫਿਰ ਮਨ ਇਕਾਗਰ ਹੁੰਦਾ। ਪਾਠ ਕਰਨਾ ਵੀ ਆਪ ਹੈ ਤੇ ਸੁਣਨਾ ਵੀ ਆਪ ਹੈ। ਆਪਾਂ ਨੂੰ ਜਦੋਂ ਹੀ ਪਤਾ ਲੱਗਦਾ, ਜਦੋਂ ਸਲੋਕ ਆ ਜਾਂਦਾ ਜਪਜੀ ਸਾਹਿਬ, ਜਾਂ ਤੇ ਸ਼ੁਰੂ ਕਰੇ ਤਾਂ ਪਤਾ ਲੱਗਦਾ ਵੀ ਇੱਕ ਓੰਕਾਰ, ਬਸ ਉਦੋਂ ਹੀ ਪਤਾ ਲੱਗਦਾ ਜੋ ਜਿੰਨੀ ਨਾਮ ਧਿਆਇਆ ਆ ਗਿਆ, ਪਤਾ ਹੀ ਨਹੀਂ ਲੱਗਦਾ ਵਿੱਚ ਕਿੱਧਰ ਨੂੰ ਗਿਆ, ਕੋਈ ਪਤਾ ਨਹੀਂ, ਕਿਉਂਕਿ ਮਨ ਨਹੀਂ ਸਾਡਾ ਜੁੜਦਾ। ਪਾਠ ਕਰਨਾ ਉੱਚੀ ਬੋਲ ਕੇ, ਕਰਨ ਵਾਲੇ ਦਾ ਭਲਾ ਤੇ ਹੋਏਗਾ, ਜਿਹਦੇ ਕੰਨਾਂ 'ਚ ਆਵਾਜ਼ ਪੈ ਜਾਏ ਉਹਦਾ ਵੀ ਭਲਾ ਹੋਵੇ। ਪਾਠ ਕਰੋ, ਗੱਜ ਕੇ ਬੋਲ ਕੇ, ਇੱਥੇ ਵੀ ਜਦੋਂ ਕਹੀਦਾ ਨਾ ਧਾਰਨਾ ਚ ਬੋਲਿਆ ਕਰੋ, ਹੈ ਤੇ ਗੁਰੂ ਦੇ ਗੀਤ ਨੇ, ਕਈ ਰੂਪ ਨੇ, ਕੋਈ ਰਾਗ ਗਾਉਂਦਾ ਹੈ, ਕੋਈ ਵਾਰ ਗਾਉਂਦਾ ਹੈ, ਕੋਈ ਕਵਿਤਾ ਗਾਉਂਦਾ ਹੈ, ਕੋਈ ਧਾਰਨਾ ਪੜ੍ਹਦਾ ਹੈ, ਗੱਲ ਤੇ ਗੀਤ ਤੇ ਗੁਰੂ ਦੇ ਹੈ ਨਾ, ਕਿਸੇ ਸਰੀਰ ਦੀ ਵਡਿਆਈ ਤੇ ਨਹੀਂ, ਕਿਸੇ ਸਰੀਰ ਦੀ ਗੱਲ ਤੇ ਨਹੀਂ, ਇਹ ਕੋਈ ਦੇਹ ਦੀ ਗੱਲ ਤੇ ਨਹੀਂ, ਗੱਲ ਤੇ ਸ਼ਬਦ ਦੀ। ਗੁਰੂ ਦੇ ਗੀਤ ਨੇ, ਰੂਪ ਵੱਖੋ ਵੱਖਰੇ ਨੇ। ਆਓ ਸਾਰੇ ਪਿਆਰ ਨਾਲ ਪੜਿਆ ਕਰੋ, ਗੱਜ ਵੱਜ ਕੇ ਬੋਲਿਆ ਕਰੋ ਤਿੰਨੇ ਹਿੱਸਿਆਂ ਵਿੱਚ, ਜਦੋਂ ਕੰਨਾਂ ਨਾਲ ਸੁਣੋ ਵੀ ਤੇ ਜੀਭ ਨਾਲ ਬੋਲੋ ਵੀ, ਫਿਰ ਆਨੰਦ ਬਣਦਾ ਦੀਵਾਨ ਵਿੱਚ ਬੈਠਣ ਦਾ। ਆਪ ਬਾਣੀ ਪੜੋ ਤੇ ਆਪ ਸੁਣੋ। ਉੱਚੀ ਉੱਚੀ ਜਪਜੀ ਸਾਹਿਬ ਦਾ ਪਾਠ ਕਰਦਾ ਇਹਦੇ ਕੰਨਾਂ ਵਿੱਚ ਆਵਾਜ਼ ਪੈ ਗਈ, ਜਿਵੇਂ ਸੱਪ ਨਾ ਚਾਹੁੰਦਿਆਂ ਹੋਇਆਂ ਵੀ ਪਟਾਰੀ ਦੇ ਵਿੱਚ ਆ ਕੇ ਪੈ ਜਾਂਦਾ ਨਾ, ਸਪੇਰੇ ਕੋਲ ਖਿੱਚੀ ਇਹੋ ਜੀ ਹੈ। ਗੁਰਮੁਖੋ ਬਾਣੀ ਦੀ ਖਿੱਚੀ ਇਹੋ ਜੀ ਹੈ, ਬਾਣੀ ਦੀ ਬੀਣ ਹੋਵੇ ਤੇ ਗੁਰਸਿੱਖ ਸਪੇਰਾ ਹੋਵੇ। ਕੋਈ 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 ਹੁੰਦਾ, ਹਰ ਕਦੇ ਵੱਸ ਦੀ ਗੱਲ ਨਹੀਂ, ਹਰ ਕੋਈ ਨਹੀਂ ਵੱਸ ਵਿੱਚ ਕਰ ਸਕਦਾ। ਸੱਪ ਤੋਂ ਸਾਰੀ ਦੁਨੀਆ ਡਰਦੀ ਹੈ, ਕਿਤੇ ਸੱਪ ਨਾ ਆ ਜੇ, ਡੰਗ ਨਾ ਮਾਰੇ, ਜੇ ਕਿਤੇ ਸੱਪ ਖੱਡ ਵਿੱਚੋਂ ਬਾਹਰ ਨਿਕਲ ਆਵੇ ਨਾ, ਲੋਕ ਡਾਂਗਾਂ ਚੱਕ ਲੈਂਦੇ ਆ, ਸੱਪ ਆ ਗਿਆ ਮਾਰ ਦਿਓ। ਮਹਾਰਾਜ ਕਹਿੰਦੇ ਸਭ ਨਾਲੋਂ ਜ਼ਹਿਰੀ ਸੱਪ ਹੈ ਜਿਹੜਾ ਹਰ ਵੇਲੇ ਤੇਰੇ ਕੋਲ ਰਹਿੰਦਾ। ਉਹ ਕਿਹੜਾ ਹੈ? ਮਨ ਜ਼ਹਿਰੀ, ਮਨ ਨਾਲੋਂ ਜ਼ਹਿਰੀ ਸੱਪ ਹੀ ਕੋਈ ਨਹੀਂ। ਆਪਣੇ ਮਨ ਨੂੰ ਵੀ ਗ੍ਰਿਫਤਾਰ ਕਰਾ ਦੇ, ਇਹਨੂੰ ਵੀ ਕਿਸੇ ਪਟਾਰੀ ਚ ਬੰਦ ਕਰਵਾ, ਸਪੇਰਾ ਚੱਜਦਾ ਲੱਭੀ ਜਿਹਨੂੰ ਬੀਣ ਵਜਾਉਣੀ ਆਉਂਦੀ ਹੋਵੇ। ਅਖੋ ਸਤਨਾਮ
ਸ੍ਰੀ ਵਾਹਿਗੁਰੂ।
ਕੋਈ ਸਪੇਰਾ ਮਿਲ ਗਿਆ ਨਾ ਪੂਰਾ ਗੁਰੂ, ਕੋਈ ਗੁਰਸਿੱਖ, ਕੋਈ ਕਮਾਈ ਵਾਲਾ ਮਿਲ ਪਿਆ ਸਾਧੂ, ਕੋਈ ਰਾਗੀ, ਕੋਈ ਢਾਡੀ, ਕੋਈ ਸੰਤ, ਕੋਈ ਸਪੇਰਾ ਮਿਲ ਗਿਆ ਪੂਰਾ, ਉਹਨੇ ਬਾਣੀ ਦੀ ਬੀਣ ਵਜਾਉਣੀ ਹੈ। ਇਹੋ ਜੀ ਬੀਣ ਵਜਾਊ ਤੈਨੂੰ ਰਹਿਤ ਮਰਿਆਦਾ ਦੀ ਪਟਾਰੀ ਚ ਬੰਦ ਕਰ ਦੂ। ਆਖੋ ਸਤਨਾਮ। ਪਰ ਔਖਾ ਬੜਾ ਕੰਮ। ਮਹਾਰਾਜ ਕਹਿੰਦੇ ਤੇਰੇ ਕੋਲ ਸੱਪ ਹੈ ਜ਼ਹਿਰੀ, ਇਹਦੇ ਬਾਰੇ ਵੀ ਸੋਚ ਕਿਤੇ, ਇਹਨੂੰ ਵੀ ਡਾਂਗ ਵੱਜਣੀ ਚਾਹੀਦੀ ਹੈ। ਬਾਣੀ ਦੀ ਡਾਂਗ ਵੱਜੇ ਫਿਰ ਸਾਧ ਸੰਗਤ ਨਾ ਚਾਹੁੰਦਿਆਂ ਹੋਇਆਂ ਵੀ ਸੱਪ ਭੱਜਿਆ ਹੁੰਦਾ ਹੈ। ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਨਹੀਂ ਮੰਨਦੇ ਕਿਸੇ ਨੂੰ, ਅਸੀਂ ਨਹੀਂ ਜਾਂਦੇ ਕਿਤੇ, ਪਰ ਜਦੋਂ ਖਿੱਚ ਪੈਂਦੀ ਹੈ ਨਾ ਬਾਣੀ ਦੀ, ਨਾ ਚਾਹੁੰਦਿਆਂ ਹੋਇਆਂ ਵੀ ਬਹਿਣਾ ਪੈਂਦਾ, ਨਾ ਚਾਹੁੰਦਿਆਂ ਹੋਇਆਂ ਵੀ ਆਉਣਾ ਪੈਂਦਾ, ਕਿਉਂਕਿ ਖਿੱਚ ਹੀ ਇਹੋ ਜਿਹੀ ਹੁੰਦੀ ਹੈ। ਸਾਧ ਸੰਗਤ ਜੀ, ਅੱਜ ਕੰਨਾਂ ਦੇ ਵਿੱਚ ਪੈ ਗਈ ਆਵਾਜ਼, ਸੁਣੀ ਨਾ ਜਦੋਂ ਖਿੱਚ ਪੈ ਗਈ, ਦਰਵਾਜ਼ਾ ਖੁੱਲ੍ਹਾ ਸੀ ਗੁਰਸਿੱਖ ਦੇ ਕੋਲ ਬਹਿ ਗਿਆ ਜਾ ਕੇ, ਜੀ ਕਰਦਾ ਸੁਣੀਓ ਜਾਵਾਂ, ਮਨ ਅੱਕਦਾ ਥੱਕਦਾ ਨਹੀਂ, ਕੋਲ ਬਹਿ ਗਿਆ। ਸੁਣਨ ਵਾਲੇ ਨੂੰ ਉਦੋਂ ਆਨੰਦ ਆਉਂਦਾ ਜਦੋਂ ਸੁਣਾਉਣ ਵਾਲਾ ਮਨੋਂ ਸੁਣਾਉਂਦਾ ਹੋਵੇ, ਤੇ ਸੁਣਾਉਣ ਵਾਲੇ ਨੂੰ ਉਦੋਂ ਆਨੰਦ ਆਉਂਦਾ ਜਦੋਂ ਸੁਣਨ ਵਾਲੇ ਮਨੋਂ ਸੁਣਦੇ ਹੋਣ। ਜੇ ਇੱਕ ਦਾ ਮਨ ਵੀ ਨਾ ਜੁੜਿਆ ਆਨੰਦ ਨਹੀਂ ਆਉਂਦਾ, ਪੂਰਾ ਆਨੰਦ ਉਦੋਂ ਆਉਂਦਾ ਵਗਤੇ ਨੂੰ ਵੀ ਤੇ ਸਰੋਤੇ ਨੂੰ ਵੀ, ਜਦੋਂ ਦੋਵਾਂ ਦਾ ਮਨ ਜੁੜ ਜਾਂਦਾ ਫਿਰ ਗੱਲ ਬਣਦੀ ਹੈ। ਭਾਈ ਮੰਝ ਬਹਿ ਗਿਆ ਗੁਰਸਿੱਖ ਦੇ ਕੋਲ, ਉਹ ਉੱਚੀ ਉੱਚੀ ਬਾਣੀ ਦਾ ਪਾਠ ਕਰਦਾ, ਹਿਰਦੇ ਨੂੰ ਵਿੰਨ ਕੇ ਲੈ ਗਏ, ਬਾਣੀ ਦੇ ਬਚਨ ਹੀ ਇਹੋ ਜਿਹੇ ਨੇ, ਬੋਲ ਇਹੋ ਜਿਹੇ ਨੇ। ਤਿੱਖੇ ਬਾਣ ਨੇ ਗੁਰਾਂ ਦੀ ਬਾਣੀ, ਗੁਰੂ ਦੀ ਬਾਣੀ ਤਿੱਖੇ ਬਾਣ ਨੇ, ਲੱਗਦੇ ਕਿਸੇ ਕਿਸੇ ਨੂੰ ਹੁੰਦੇ ਨੇ।
ਉਹ ਤਿੱਖੇ ਬਾਣ ਨੇ ਗੁਰਾਂ ਦੀ ਬਾਣੀ ਹਿਰਦੇ ਨੂੰ ਜਾਣ ਵਿੰਨ
ਭਾਈ ਮੰਝ ਨੂੰ ਬੜਾ ਆਨੰਦ ਆਇਆ। ਭਾਈ ਮੰਝ ਕਹਿੰਦਾ ਗੁਰਸਿੱਖਾ ਇਹ ਜਿਹੜੀ ਬਾਣੀ ਪੜ੍ਹਦਾ ਇਹ ਬਾਣੀ ਕਿਹਦੀ ਹੈ? ਸਾਧ ਸੰਗਤ ਭਾਈ ਗੋਪਾਲੇ ਨੇ ਦੱਸਿਆ ਇਹ ਜਪਜੀ ਸਾਹਿਬ ਦੀ ਬਾਣੀ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੀ ਹੈ, ਧੁਰ ਦਰਗਾਹ ਦੇ ਵਿੱਚੋਂ ਆਈ ਹੈ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਭਾਈ ਮੰਝ ਕਹਿਣ ਲੱਗਾ ਬੜਾ ਆਨੰਦ ਆਉਂਦਾ ਹੈ, ਗੁਰੂ ਨਾਨਕ ਸਾਹਿਬ ਕਿੱਥੇ ਨੇ? ਗੁਰਸਿੱਖ ਕਹਿਣ ਲੱਗਿਆ ਗੁਰੂ ਨਾਨਕ ਸਾਹਿਬ ਤੇ ਸੱਚਖੰਡ ਚਲੇ ਗਏ, ਉਹਨਾਂ ਦੀ ਗੱਦੀ ਤੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੇ ਰੂਪ ਵਿੱਚ ਬਹਿ ਕੇ ਅੰਮ੍ਰਿਤਸਰ ਸਾਹਿਬ ਸੰਗਤਾਂ ਨੂੰ ਉਤਾਰ ਰਹੇ ਨੇ। ਭਾਈ ਮੰਜ ਕਹਿਣ ਲੱਗਾ ਜਿਸ ਗੁਰੂ ਦੀ ਬਾਣੀ ਵਿੱਚ ਇੰਨਾ ਆਨੰਦ ਹੈ ਉਹ ਗੁਰੂ ਦੇ ਦਰਸ਼ਨਾਂ ਵਿੱਚ ਕਿੰਨਾ ਆਨੰਦ ਹੋਏ। ਗੁਰਸਿੱਖਾ ਜਦੋਂ ਕਦੇ ਤੂੰ ਮਹਾਰਾਜ ਦੇ ਚਰਨਾਂ ਵਿੱਚ ਜਾਏਗਾ ਨਾ ਮੈਨੂੰ ਨਾਲ ਲੈ ਕੇ ਚੱਲੀ ਮੈਂ ਵੀ ਦਰਸ਼ਨ ਕਰਕੇ ਆਵਾਂਗਾ। ਜਦੋਂ ਕਿਤੇ ਵੀ ਜਾਏਗਾ ਮਹਾਰਾਜ ਦੇ ਚਰਨਾਂ 'ਚ ਮੈਨੂੰ ਵੀ ਨਾਲ ਲੈ ਕੇ ਚੱਲੀ ਮੈਂ ਵੀ ਦਰਸ਼ਨ ਕਰਾਂਗਾ ਸਤਿਗੁਰਾਂ ਦੇ। ਗੁਰਸਿੱਖ ਕਹਿਣ ਲੱਗਾ ਮੈਨੂੰ ਹੋਰ ਕੀ ਚਾਹੀਦਾ। ਉਹ ਜਿਹੜੇ ਗੁਰਸਿੱਖ ਹੁੰਦੇ ਉਹ ਗੁਰਮੁਖ ਜਿਹੜੇ ਉਹ ਤੇ ਕਹਿੰਦੇ ਨੇ ਜੋੜੀਏ ਇੱਕ ਨੂੰ ਦੋ ਨੂੰ ਚਾਰ ਨੂੰ ਜਿੰਨਿਆਂ ਨੂੰ ਜੋੜਿਆ ਜਾ ਸਕਦਾ ਜੋੜੀਏ। ਆ ਹੁਣ ਐਡਾ ਉਪਰਾਲਾ ਕੀਤਾ ਇਹ ਜੋੜਨ ਵਾਸਤੇ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕਾਹਦੇ ਵਾਸਤੇ ਐਡਾ ਉਪਰਾਲਾ ਵੀ ਲੰਗਰ ਪ੍ਰਸ਼ਾਦਾ ਛੱਕ ਕੇ ਮੁੜ ਜਾਓ ਤੁਸੀਂ। ਐਡਾ ਉਪਰਾਲਾ ਕਾਹਦੇ ਵਾਸਤੇ ਹੈ ਵੀ ਰੌਲਾ ਪਾ ਕੇ ਆਲੇ ਦੁਆਲੇ ਖੜੇ ਹੋ ਕੇ ਮੁੜ ਜਾਓ। ਇਹ ਐਡਾ ਉਪਰਾਲਾ ਕਾਹਦੇ ਵਾਸਤੇ ਹੈ ਵੀ 10 ਰੁਪਈਏ ਮੱਥਾ ਟੇਕ ਕੇ ਮੁੜ ਜਾਓ। ਨਹੀਂ ਨਹੀਂ, ਇਹ ਐਡਾ ਉਪਰਾਲਾ ਕਾਹਦੇ ਵਾਸਤੇ ਹੈ ਵੀ ਲਾਈਟਾਂ ਵੇਖ ਕੇ ਮੁੜ ਜਾਓ, ਇੱਥੋਂ ਦੀ ਡੈਕੋਰੇਸ਼ਨ ਕੀਤੀ ਜਿਹੜੀ ਪੰਡਾਲ ਦੀ ਇਹ ਵੇਖ ਕੇ ਮੁੜ ਜਾਓ। ਨਹੀਂ ਨਹੀਂ, ਇਹ ਉਪਰਾਲਾ ਅਸੀਂ ਸਮਾਗਮ ਕਰੀਏ ਤੇ ਕੋਈ 500-400 ਪੁਰਾਣੀ ਖੰਡੇ ਬੜ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜ ਜਾਏ।
ਸਤਿ ਸ੍ਰੀ ਅਕਾਲ।
ਇਹ ਉਪਰਾਲਾ ਇਸੇ ਵਾਸਤੇ ਕੀਤਾ ਗਿਆ ਜੋੜਨ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਗੁਰ ਸ਼ਬਦ ਦੀ ਗੱਲ ਸਾਡੇ ਤੱਕ ਪਹੁੰਚੇ। ਇਸੇ ਵਾਸਤੇ ਏਡਾ ਵੱਡਾ ਉਪਰਾਲਾ ਕੀਤਾ, ਨਹੀਂ ਤੇ ਕੀ ਮਨੋਰਥ ਹੈ ਸਮਾਗਮਾਂ ਦਾ? ਲੰਗਰ ਪ੍ਰਸ਼ਾਦਾ ਤੇ ਘਰ ਵਿੱਚ ਵੀ ਮਿਲ ਜਾਂਦਾ, ਉਹ ਤੇ ਆਪਾਂ ਘਰ ਵੀ ਛਕ ਸਕਦੇ ਹਾਂ। ਇਕੱਠ ਹੋਰ ਵੀ ਬਥੇਰੇ ਹੁੰਦੇ ਨੇ, ਪਰ ਇਹ ਜਿਹੜਾ ਏਡਾ ਵੱਡਾ ਉਪਰਾਲਾ ਕਿੰਨੇ ਦਿਨਾਂ ਤੋਂ ਕਿੰਨੇ ਪ੍ਰਬੰਧਕਾਂ ਨੂੰ ਭੱਜ ਦੌੜ ਪਈ ਹੋਈ ਹੈ, ਕਦੀ ਕਿਤੇ ਥਾਂ ਥਾਂ ਤੇ ਜਾ ਕੇ ਕੋਈ ਸੌਖਾ ਕੰਮ ਨਹੀਂ। ਇਹ ਕਾਹਦੇ ਵਾਸਤੇ ਹੈ ਕਿ ਕੋਈ ਨਾ ਕੋਈ ਗੁਰੂ ਕੇ ਜਹਾਜ਼ੇ ਚੜ੍ਹੇ। ਜੇ 100 ਘਰ ਵੀ, ਜੇ 500-400 ਪੁਰਾਣੀ ਗੁਰੂ ਕੇ ਜਹਾਜ਼ੇ ਚੜ੍ਹ ਗਿਆ, 50 ਘਰ ਵੀ ਅੰਮ੍ਰਿਤਧਾਰੀ ਹੋ ਜਾਣ, ਇਸ ਸਮਾਗਮ ਦਾ ਫਲ ਸਾਡੀ ਝੋਲੀ ਚ ਪੈ ਜਾਏ। ਇਹ ਜੋੜਨ ਵਾਸਤੇ ਹੈ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਈ, ਹੋਂ ਢੁੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕਈ। ਸੋ ਸਾਧ ਸੰਗਤ, ਇਹ ਜੋੜਨ ਵਾਸਤੇ ਉਪਰਾਲਾ ਹੋ ਰਿਹਾ। ਭਾਈ ਮੰਝ ਕਹਿਣ ਲੱਗਾ ਗੁਰਸਿੱਖਾ ਜਦੋਂ ਕਿਤੇ ਮਹਾਰਾਜ ਦੇ ਚਰਨਾਂ ਵਿੱਚ ਜਾਏਗਾ ਮੈਨੂੰ ਵੀ ਲੈ ਕੇ ਚੱਲੀ। ਗੁਰਸਿੱਖ ਕਹਿਣ ਲੱਗਾ ਤੂੰ ਆਪਣਾ ਟਾਈਮ ਕੱਢ, ਜਦੋਂ ਕਹੇਂਗਾ ਆਪਾਂ ਚਲੇ ਚੱਲਾਂਗੇ ਮਹਾਰਾਜ ਦੇ ਕੋਲ, ਤੈਨੂੰ ਮਿਲਾ ਕੇ ਲਿਆਉਣਾ, ਅਸਲ ਆਨੰਦ ਆਉਂਦਾ ਮਿਲ ਕੇ। ਕਹਿਣ ਸੁਣਨ ਨਾਲ ਗੱਲ ਨਹੀਂ ਬਣਦੀ, ਸੁਣੇ ਸੁਣਾਏ ਤੇ। ਉਹ ਤੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਦੇਖ ਕੇ ਹੀ ਆਨੰਦ ਆਉਂਦਾ, ਕਹਿਣ ਵਾਲੀ ਗੱਲ ਨਹੀਂ। ਜਦੋਂ ਆਪਾਂ ਮਿਲਾਂਗੇ, ਕਈ ਸੁਣੀ ਸੁਣਾਈ ਤੇ ਹੀ ਕਿਸੇ ਨੇ ਇੱਕ ਗੱਲ ਕਹਿਤੀ, ਦੂਜਾ ਉਦੂ ਕਹਿਣ ਦਾ, ਚੋ ਤੀਜਾ ਉਦੂ, ਪਰ ਅਸਲ ਆਨੰਦ ਹੈ ਜਦੋਂ ਆਪਾਂ ਆਪ ਦਰਸ਼ਨ ਕਰਾਂਗੇ। ਕਿਸੇ ਨੂੰ ਰਸ ਆ ਗਿਆ ਬਾਣੀ ਪੜ੍ਹ ਕੇ? ਨਹੀਂ ਨਹੀਂ, ਉਦੋਂ ਗੱਲ ਬਣੇਗੀ ਜਦੋਂ ਆਪ ਬਾਣੀ ਪੜ੍ਹ ਕੇ ਅਸੀਂ ਰਸ ਲਵਾਂਗੇ। ਸਾਖੀ ਦਾ ਅਰਥ ਹੈ ਸਿੱਖਿਆ, ਸਿੱਖਿਆ ਲੈਣੀ ਅਸੀਂ ਸਾਖੀ ਤੋਂ। ਪ੍ਰਮਾਣ ਕੋਈ ਵੀ ਹੈ ਭਾਵੇਂ, ਅਸਲ ਗੱਲ ਤੇ ਹੈ ਆਪਣਾ ਜੀਵਨ ਬਣਾਉਣਾ। ਕੋਈ ਪਹੁੰਚ ਗਿਆ ਉੱਥੋਂ ਤੱਕ, ਉਹਨੂੰ ਵੇਖ ਕੇ ਅਸੀਂ ਵੀ ਪਹੁੰਚਣਾ ਆਪਣੀ ਮੰਜ਼ਿਲ ਤੇ। ਜੇ ਤੁਰੇ ਹੀ ਨਹੀਂ ਤੇ ਫਿਰ ਪਹੁੰਚਾ ਕੇ ਕਿੱਦਾਂ। ਸੋ ਸਾਧ ਸੰਗਤ ਬੇਨਤੀ ਕੀਤੀ ਗੁਰਸਿੱਖਾ ਮੈਨੂੰ ਵੀ ਕੋਈ ਗੁਰੂ ਮਿਲਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਕੋਈ ਮੈਨੂੰ ਮੇਰਾ ਕੰਤ ਮਿਲਾਵੇ, ਕੋਈ ਮੈਨੂੰ ਮੇਰਾ ਗੁਰੂ ਮਿਲਾਵੇ, ਉਤੋਂ ਉਹਨੂੰ ਕੀ ਦਈਏ? ਮਾਇਆ ਪੈਸੇ ਗੱਡੀ ਕੀ ਦਈਏ? ਜਿਹੜਾ ਮੈਨੂੰ ਗੁਰੂ ਦਾ ਮਿਲਾਪ ਕਰਾਵੇ ਮੈਂ ਆਪਣੀ ਜਾਨ ਹੀ ਵਾਰ ਦਿਆਂ ਖੁਸ਼ਤ ਨਾ ਹਾਂ।
ਸ੍ਰੀ ਵਾਹਿਗੁਰੂ।
ਭਾਈ ਮੰਜ ਦੇ ਅੰਦਰ ਤੀਬਰ ਇੱਛਾ ਪੈਦਾ ਹੋ ਗਈ, ਬੇਨਤੀਆਂ ਕਰਦਾ ਰੋਜ਼ ਆਇਆ ਕਰੇ, ਬਹਿ ਕੇ ਬਾਣੀ ਸੁਣਿਆ ਕਰੇ। ਕਈ ਕਈ ਘੰਟੇ ਬਹਿ ਕੇ ਬਾਣੀ ਸੁਣਦਾ ਹੈ, ਬੜਾ ਆਨੰਦ ਆਉਂਦਾ ਹੈ, ਬੜਾ ਰਸ ਆਉਂਦਾ ਹੈ। ਬਸ ਹੁਣ ਮਨ ਵਿੱਚ ਇੱਕੋ ਹੀ ਤਾਂਗ ਲੱਗੀ ਰਹਿੰਦੀ ਹੈ, ਉਹ ਕਿਹੜੀ? ਹੋ ਜੇ ਸਾਹਿਬ ਸਿਓ ਮੇਲ ਮੇਲਾ, ਹੋ ਜੇ ਮੇਲਾ ਹੋ ਜੇ ਮੇਲਾ ਹੋ ਜੇ ਮੇਲਾ ਹੋ ਜੇ।
ਸੜੀਆਂ